ਸਾਰੇ ਭੈਣ ਭਰਾਵਾਂ ਨੂੰ ਗੇਮਸੀ ਦੀ ਖੁਦਾਵੰਦ ਦੇ ਬਚਨ ਦੇ ਵਿੱਚੋਂ ਜੋ ਅਸੀਂ ਅੱਜ ਦੇਖਣ ਜਾ ਰਿਹਾ ਹੈ ਮੱਤੀ ਉਹਦਾ 26 ਬਾਪ ਉਹਦੀ 1 ਤੋਂ ਲੈ ਕੇ 16 ਅੱਜ ਤੱਕ ਅਤੇ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ ਉਹ ਹੈ ਸੁੰਦਰਤਾ ਅਤੇ ਵਿਸ਼ਵਾਸ ਘਾਤ ਦੀ ਸ਼ੁਰੂਆਤ। ਪਿਛਲੀਆਂ ਗਰਮੀਆਂ ਵਿੱਚ ਜਦੋਂ ਤੁਸੀਂ ਬਹੁਤ ਹੀ ਦਿਆਲੂਤਾ ਦੇ ਨਾਲ ਮੈਨੂੰ ਅਤੇ ਪੈਮ ਨੂੰ ਫਲੋਰੀਡਾ ਵਿੱਚ ਲੈਗੀਓਨਰ ਕਾਨਫਰੰਸ ਵਿੱਚ ਭੇਜਿਆ ਸੀ ਤਾਂ ਅਸੀਂ ਕੁਝ ਥੀਮ ਪਾਰਕ ਦਾ ਦੌਰਾ ਵੀ ਕੀਤਾ ਸੀ। ਇੱਕ ਖਾਸ ਦਿਨ ਮੈਨੂੰ ਬਹੁਤ ਗਰਮੀ ਲੱਗ ਰਹੀ ਸੀ, ਮੈਂ ਬਹੁਤ ਥੱਕਿਆ ਹੋਇਆ ਸੀ ਅਤੇ ਥੋੜ੍ਹਾ ਜਿਹਾ ਚਿੜਿਆ ਹੋਇਆ ਵੀ ਸੀ। ਮੈਨੂੰ ਗਰਮੀ ਤੋਂ ਬਾਹਰ ਨਿਕਲਣ ਅਤੇ ਕੁਝ ਆਰਾਮ ਕਰਨ ਅਤੇ ਕੁਝ ਖਾਣ ਦੀ ਜਿਹੜਾ ਜ਼ਰੂਰਤ ਸੀ ਅਤੇ ਬਸ ਉਹ ਸਾਰੇ ਦੀ ਮੈਨੂੰ ਉਸੇ ਵੇਲੇ ਲੋੜ ਸੀ। ਅਸੀਂ ਮੇਰੇ ਮਹਿਮਾਨ ਬਣੋ ਬੀ ਮਾਈ ਗੈਸਟ ਦੇ ਇੱਕ ਨਾਮਕ ਰੈਸਟੋਰੈਂਟ ਦੇ ਬਾਹਰ ਸੀ, ਇਸ ਲਈ ਮੈਂ ਸੋਚਿਆ ਕਿ ਮੈਂ ਦੇਖਾਂ ਕਿ ਕੀ ਅਸੀਂ ਬਿਨਾਂ ਜਿਹੜੀ ਰਿਜ਼ਰਵੇਸ਼ਨ ਦੇ ਅੰਦਰ ਜਾ ਸਕਦੇ ਕਿ ਨਹੀਂ। ਮੈਨੂੰ ਪਤਾ ਸੀ ਕਿ ਰੈਸਟੋਰੈਂਟ ਕਿਹੜੇ ਥੀਮ ਵਾਲੇ ਹਨ ਪਰ ਮੈਨੂੰ ਨਹੀਂ ਸੀ ਪਤਾ ਕਿ ਇਹ ਕਿਸ ਬਾਰੇ ਸੀ। ਸਾਡੇ ਨਾਲ ਪੇਸ਼ ਹੋਣ ਵਾਲਾ ਜਿਹੜਾ ਵਿਅਕਤੀ ਮੇਰੇ ਲਹਿਜੇ ਦੇ ਨਾਲ ਜਾਂ ਮੇਰੇ ਐਕਸੈਂਟ ਦੇ ਨਾਲ ਥੋੜ੍ਹਾ ਜਿਹਾ ਸੰਘਰਸ਼ ਕਰ ਰਿਹਾ ਸੀ ਅਤੇ ਕਾਰਨਾਂ ਕਰਕੇ ਮੈਂ ਇਸ ਸਮੇਂ ਅੰਦਰ ਨਹੀਂ ਜਾ ਸਕਦਾ ਸੀ ਕਿਉਂਕਿ ਬੁਕਿੰਗ ਜਿਹੜੀ ਉਹ ਆਇਰਨ ਮੈਨ ਦੇ ਨਾਮ 'ਤੇ ਸੀ। ਖੈਰ ਇਸ ਗੁੱਸੇ ਭਰੇ ਗਰਮ ਦਿਮਾਗ ਵਿੱਚ ਸਾਨੂੰ ਡਰਾਈਵ 'ਤੇ ਚੱਲਣਾ ਪਿਆ ਅਤੇ ਆਪਣੀ ਰਿਜ਼ਰਵੇਸ਼ਨ ਲਈ ਆਇਰਨ ਮੈਨ ਨਾਮ ਦੇਣਾ ਪਿਆ। ਫਿਰ ਇੱਕ ਮੁੰਡਾ ਸੀ ਜੋ ਸਾਨੂੰ ਸਾਡੀ ਮੇਜ਼ 'ਤੇ ਲੈ ਗਿਆ ਅਤੇ ਉਹ ਬਰਤਨਾਂ ਬਾਰੇ ਜਾਂ ਇੱਕ ਪੋਟ ਦੇ ਬਾਰੇ ਭਾਂਡੇ ਬਾਰੇ ਮਜ਼ਾਕ ਕਰਦਾ ਰਿਹਾ ਅਤੇ ਮੈਂ ਉਲਝਣ ਵਿੱਚ ਸੀ ਅਤੇ ਮੈਂ ਪੈਮ ਨੂੰ ਕਿਹਾ ਉਹ ਬਰਤਨਾਂ ਬਾਰੇ ਕੀ ਗੱਲ ਕਰਦਾ ਹੈ। ਉਸਨੇ ਮੈਨੂੰ ਚੁੱਪ ਕਰਾ ਦਿੱਤਾ ਜਿਵੇਂ ਅਸੀਂ ਮੇਜ਼ 'ਤੇ ਪਹੁੰਚੇ। ਖੈਰ ਅਸੀਂ ਮੇਜ਼ 'ਤੇ ਬੈਠ ਗਏ ਅਤੇ ਕੁਝ ਪੀਣ ਲਈ ਅਤੇ ਕੁਝ ਖਾਣ ਦਾ ਔਡਰ ਕੀਤਾ ਅਤੇ ਮੈਂ ਅਜੇ ਵੀ ਸਮਝ ਨਹੀਂ ਪਾ ਰਿਹਾ ਸੀ ਕਿ ਮੁੰਡਾ ਜਿਹੜਾ ਆ ਉਹ ਪੋਟ ਜਾਂ ਬਰਤਨਾਂ ਦੇ ਬਾਰੇ ਕਿਉਂ ਗੱਲ ਕਰ ਰਿਹਾ ਆ। ਜਦੋਂ ਮੈਂ ਪੈਮ ਨੂੰ ਕਿਹਾ ਦੇਖੋ ਉਹਨਾਂ ਕੋਲ ਇੱਕ ਟਕਸੀਡੋ ਵਿੱਚ ਇੱਕ ਮੱਝ ਵੀ ਹੈ ਜੋ ਦਰਵਾਜ਼ੇ ਵਿੱਚ ਆ ਰਹੀ ਹੈ, ਉਸ 'ਤੇ ਉਹ ਹੱਸ ਪਈ ਅਤੇ ਕਿਹਾ ਤੁਹਾਨੂੰ ਸੱਚਮੁੱਚ ਕੋਈ ਸੁਰਾਗ ਨਹੀਂ ਹੈ ਕਿ ਤੁਹਾਡੇ ਕੋਲ ਕੀ ਹੋ ਰਿਹਾ। ਮੈਨੂੰ ਇਹ ਮੰਨਣਾ ਪਿਆ ਜਦੋਂ ਤੱਕ ਉਸਨੇ ਮੈਨੂੰ ਸਮਝਾਇਆ ਨਹੀਂ ਕਿ ਅਸੀਂ ਬਿਊਟੀ ਐਂਡ ਦਾ ਬੀਸਟ ਥੀਮ ਵਾਲੇ ਰੈਸਟੋਰੈਂਟ ਵਿੱਚ ਸੀ। ਮੈਨੂੰ ਅਜੇ ਵੀ ਸੱਚਮੁੱਚ ਨਹੀਂ ਸਮਝ ਆਇਆ ਕਿ ਸ਼੍ਰੀਮਤੀ ਪੋਟਮ ਕੌਣ ਹੈ ਜਾਂ ਜਗ੍ਹਾ ਨੂੰ ਮੇਰੇ ਮਹਿਮਾਨ ਬਣੋ ਕਿਉਂ ਕਿਹਾ ਗਿਆ ਸੀ, ਪਰ ਘੱਟੋ ਘੱਟ ਮੈਨੂੰ ਹੁਣ ਟਕਸੀਡੋ ਵਿੱਚ ਮੱਝ ਮਿਲਦੀ ਹੈ। ਖੈਰ ਤੁਹਾਨੂੰ ਇਹ ਸਮਝਾਉਣਾ ਬਹੁਤ ਦੂਰ ਦੀ ਗੱਲ ਆ ਕਿ ਅੱਜ ਸਵੇਰੇ ਸਾਡੇ ਹਵਾਲੇ ਵਿੱਚ ਮੱਤੀ ਉਹਦਾ 26 ਬਾਪ ਦੀ 1 ਤੋਂ 16 ਵਿੱਚ ਅਸੀਂ ਬਹੁਤ ਸੁੰਦਰਤਾ ਅਤੇ ਭਿਆਨਕ ਜਾਨਵਰ ਦੇਖਦੇ ਹਾਂ, ਪਰ ਡਿਜ਼ਨੀ ਦੇ ਉਲਟ ਜਾਨਵਰ ਲਈ ਕੋਈ ਖੁਸ਼ਹਾਲ ਅੰਤ ਨਹੀਂ ਹੈ। ਮੈਂ ਅੱਜ ਸਵੇਰੇ ਸੁੰਦਰਤਾ ਅਤੇ ਜਾਨਵਰ ਦੇ ਵਿਚਕਾਰ ਇਸ ਅੰਤਰ ਵਿੱਚ ਦਿਲਚਸਪੀ ਰੱਖਦਾ ਹਾਂ ਕਿਉਂ ਸੁੰਦਰਤਾ ਅਤੇ ਜਾਨਵਰਾਂ ਵਰਗਾ, ਕਿਉਂਕਿ ਅਸੀਂ ਅੱਜ ਸਵੇਰੇ ਆਪਣੇ ਹਵਾਲੇ ਵਿੱਚ ਉਹੀ ਅੰਤਰ ਪਾਉਂਦੇ ਹਾਂ। ਇਸ ਹਵਾਲੇ ਵਿੱਚ ਅਸੀਂ ਸਭ ਤੋਂ ਉੱਤਮ ਸੁੰਦਰਤਾ ਦੇਖਦੇ ਹਾਂ ਅਤੇ ਦੂਜੇ ਪਾਸੇ ਇਹ ਸਭ ਤੋਂ ਭਿਆਨਕ ਜਿਹੜਾ ਜਾਨਵਰਤਾ ਨੂੰ ਅਸੀਂ ਦੇਖਦੇ ਹਾਂ। ਇਹ 16 ਆਇਤਾਂ 2 ਕਹਾਣੀਆਂ ਦੱਸਦੀਆਂ ਹਨ, ਇੱਕ ਔਰਤ ਦੇ ਯਿਸੂ ਲਈ ਕੋਮਲ ਅਤੇ ਸੁੰਦਰ ਪਿਆਰ ਦੀ ਕਹਾਣੀ, ਦੂਜੀ ਯਹੂਦਾ ਦੇ ਯਿਸੂ ਨਾਲ ਜਾਨਵਰਾਂ ਵਰਗੇ ਵਿਸ਼ਵਾਸਘਾਤ ਦੀ ਕਹਾਣੀ। ਜਿਵੇਂ ਕਿ ਅਸੀਂ ਮੱਤੀ ਦੀ ਖੁਸ਼ਖਬਰੀ ਦੇ ਇਸ ਅੰਤਿਮ ਭਾਗ ਜਿਸ ਨੂੰ ਜਨੂੰਨ ਦੀਆਂ ਕਹਾਣੀਆਂ ਕਿਹਾ ਜਾਂਦਾ ਹੈ ਸ਼ੁਰੂ ਕਰਦੇ ਹਾਂ। ਮੱਤੀ ਅਧਿਆਏ 26 ਦੀ ਸ਼ੁਰੂਆਤ ਇਹ ਕਹਿ ਕੇ ਕਰਦਾ ਹਾਂ, ਜਦੋਂ ਯਿਸੂ ਨੇ ਸਾਰੀਆਂ ਗੱਲਾਂ ਪੂਰੀਆਂ ਕਰ ਲਈਆਂ ਤਾਂ ਉਸਨੇ ਆਪਣੇ ਚੇਲਿਆਂ ਨੂੰ ਕਿਹਾ, ਤੁਸੀਂ ਜਾਣਦੇ ਹੋ ਕਿ 2 ਦਿਨਾਂ ਬਾਅਦ ਪਸਾਹ ਦਾ ਤਿਉਹਾਰ ਆਵੇਗਾ ਅਤੇ ਮਨੁੱਖ ਦੇ ਪੁੱਤਰ ਨੂੰ ਸਲੀਬ 'ਤੇ ਚੜ੍ਹਾਉਣ ਲਈ ਫੜਵਾਇਆ ਜਾਵੇਗਾ। ਮੱਤੀ ਵਿੱਚ ਯਿਸੂ ਦੀ ਸਿੱਖਿਆ ਦੇ ਹਰ ਭਾਗ ਦੇ ਅੰਤ ਵਿੱਚ ਉਹ ਕੁਝ ਇਸ ਤਰ੍ਹਾਂ ਕਹਿੰਦਾ ਹੈ ਕਿ ਜਦੋਂ ਯਿਸੂ ਨੇ ਗੱਲਾਂ ਕਹਿ ਕੇ ਖਤਮ ਕਰ ਲਈਆਂ, ਮੱਤੀ ਉਹਦਾ 19 ਬਾਪੋ ਦੀ 1 ਐਤ, ਮੱਤੀ 13 ਬਾਪੋ ਦੀ 53 ਐਤ, ਮੱਤੀ 11 ਬਾਪੋ ਦੀ 1 ਐਤ, ਮੱਤੀ 7 ਬਾਪੋ ਦੀ 28 ਐਤ ਦੇਖੋ, ਪਰ ਇਸ ਵਾਰ ਉਹ ਕਹਿੰਦਾ ਹੈ ਕਿ ਯਿਸੂ ਨੇ ਇਹ ਸਾਰੀਆਂ ਗੱਲਾਂ ਕਹਿ ਕੇ ਖਤਮ ਕਰ ਲਈਆਂ। ਜਦੋਂ ਇਸ ਸਮਾਪਤੀ ਭਾਗ ਬਾਰੇ ਅੰਤਮਤਾ ਦੀ ਇੱਕ ਜਿਹੜੀ ਆ ਉਹ ਗੱਲ ਅਸੀਂ ਦੇਖ ਸਕਦੇ ਹਾਂ। ਯਿਸੂ ਕਹਿੰਦਾ ਕਿ ਮਨੁੱਖ ਦੇ ਪੁੱਤਰ ਨੂੰ ਸਲੀਬ 'ਤੇ ਚੜ੍ਹਾਉਣ ਲਈ ਫੜਵਾਇਆ ਜਾਵੇਗਾ। ਖੈਰ ਉਸਨੇ ਪਹਿਲਾਂ ਵੀ ਕਿਹਾ ਸੀ ਕਿ ਜਿਵੇਂ ਕਿ ਮੱਤੀ 16 ਉਹਦੀ 21 ਜਾਂ ਮੱਤੀ 20 ਉਹਦਾ 19 ਵਿੱਚ ਵੀ, ਪਰ ਇਹਨਾਂ ਕਥਨਾਂ ਬਾਰੇ ਨਿਸ਼ਚਿਤ ਤੌਰ 'ਤੇ ਸੰਪੂਰਨਤਾ ਦੀ ਜਿਹੜੀ ਆ ਗੱਲ ਆ ਜਾਂ ਹਵਾ ਆ। ਸਮਾਂ ਆ ਰਿਹਾ ਹੈ ਅਤੇ ਯਿਸੂ ਇਸ ਨੂੰ ਜਾਣਦਾ ਹੈ ਕਿਉਂਕਿ ਉਸਨੇ ਉਸ ਦਿਨ ਨੂੰ ਪਹਿਲਾਂ ਹੀ ਅਨੰਤ ਕਾਲ ਵਿੱਚ ਨਿਰਧਾਰਿਤ ਕਰ ਦਿੱਤਾ ਹੈ। ਯਿਸੂ ਦਾ ਪੂਰਾ ਮਿਸ਼ਨ ਆਪਣੇ ਲੋਕਾਂ ਲਈ ਆਉਣਾ ਅਤੇ ਮਰਨਾ ਸੀ। ਖੁਸ਼ਖਬਰੀ ਦੇ ਸ਼ੁਰੂ ਵਿੱਚ ਹੀ ਮੈਥਿਊ ਜਾਂ ਮੱਤੀ ਸਾਨੂੰ ਦੱਸਦਾ ਹੈ ਕਿ ਦੂਤ ਨੇ ਮਰੀਅਮ ਨੂੰ ਕਿਹਾ ਸੀ ਤੂੰ ਉਸ ਨੂੰ ਯਿਸੂ ਕਹੇਂਗੇ ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ। ਉਹ ਮਿਸ਼ਨ ਦਾ ਅੰਤ ਤੇਜ਼ੀ ਨਾਲ ਨੇੜੇ ਆ ਰਿਹਾ ਹੈ। ਆਇਤ 3 ਵਿੱਚ ਦ੍ਰਿਸ਼ ਤੇਜ਼ੀ ਨਾਲ ਮਹਾਂਪੁਜਾਰੀ ਕਾਇਫਾ ਦੇ ਮਹਿਲ ਵੱਲ ਬਦਲਦਾ ਹੈ ਜਿੱਥੇ ਮੁੱਖ ਪੁਜਾਰੀਆਂ ਅਤੇ ਬਜ਼ੁਰਗਾਂ ਨੇ ਯਿਸੂ ਮਸੀਹ ਨੂੰ ਗ੍ਰਿਫਤਾਰ ਕਰਨ ਅਤੇ ਮਾਰਨ ਲਈ ਕੋਈ ਚਲਾਕ ਤਰੀਕਾ ਲੱਭਣ ਦੀ ਸਾਜਿਸ਼ ਰਚੀ ਅਤੇ ਯੋਜਨਾ ਬਣਾਈ। ਇਸ ਲਈ ਜਿਵੇਂ ਮੈਥਿਊ ਹੈਨਰੀ ਕਹਿੰਦਾ ਹੈ ਜਦੋਂ ਉਸਦੇ ਦੁਸ਼ਮਣ ਉਸਦੇ ਲਈ ਮੁਸੀਬਤ ਤਿਆਰ ਕਰ ਰਹੇ ਸਨ ਉਹ ਆਪਣੇ ਆਪ ਨੂੰ ਅਤੇ ਉਸਦੇ ਚੇਲਿਆਂ ਨੂੰ ਇਸ ਦੇ ਲਈ ਤਿਆਰ ਕਰ ਰਿਹਾ ਸੀ। ਆਇਤ 6 ਵਿੱਚ ਅਸੀਂ ਆਪਣੇ ਆਪ ਨੂੰ ਸ਼ਮਾਉਨ ਕੋੜੀ ਦੇ ਘਰ ਦੀ ਖਿੜਕੀ ਵਿੱਚੋਂ ਅੰਦਰ ਵੇਖਦੇ ਹੋਏ ਪਾਉਂਦੇ ਹਾਂ। ਉਹ ਯਿਸੂ ਦੇ ਸਨਮਾਨ ਵਿੱਚ ਇੱਕ ਭੋਜਨ ਦੀ ਮੇਜ਼ਬਾਨੀ ਕਰ ਰਿਹਾ ਹੈ। ਮਹਿਮਾਨ ਇਕੱਠੇ ਹੁੰਦੇ ਹਨ ਅਤੇ ਇੱਕ ਅਣਜਾਣ ਔਰਤ ਯਿਸੂ ਕੋਲ ਜਾਂਦੀ ਹੈ ਅਤੇ ਪ੍ਰਭੂ ਦੇ ਸਿਰ 'ਤੇ ਇੱਕ ਬਹੁਤ ਮਹਿੰਗਾ ਅਤਰ ਡੋਲਦੀ ਹੈ। ਇਹ ਦੇਖ ਕੇ ਜਿਹੜੇ ਸਾਰੇ ਚੇਲੇ ਆ ਗੁੱਸੇ ਵਿੱਚ ਆ ਜਾਂਦੇ ਆ ਅਤੇ ਬੁੜਬੁੜਾਉਣ ਲੱਗ ਪੈਂਦੇ ਹਨ ਕਿ ਇਹ ਪੈਸੇ ਦੀ ਬਰਬਾਦੀ ਸੀ। ਇਸ ਨੂੰ ਪੈਸੇ ਲਈ ਵੇਚ ਕੇ ਗਰੀਬਾਂ ਨੂੰ ਦਿੱਤਾ ਜਾ ਸਕਦਾ ਸੀ। ਇਹ ਸਾਰੀ ਬੁੜਬੁੜਾਉਣ ਅਤੇ ਰੋਣ ਪਿਆਰ ਤੋਂ ਜਾਣੂ ਹੋ ਕੇ ਯਿਸੂ ਨੇ ਉਹਨਾਂ ਨੂੰ ਸੁਧਾਰਿਆ। ਤੁਸੀਂ ਇਸ ਔਰਤ ਨੂੰ ਕਿਉਂ ਪਰੇਸ਼ਾਨ ਕਰਦੇ ਹੋ? ਉਸਨੇ ਮੇਰੇ ਲਈ ਇੱਕ ਸੁੰਦਰ ਕੰਮ ਕੀਤਾ ਹੈ। ਤੁਹਾਡੇ ਕੋਲ ਹਮੇਸ਼ਾ ਗਰੀਬ ਹੋਣਗੇ ਪਰ ਮੈਂ ਹਮੇਸ਼ਾ ਤੁਹਾਡੇ ਕੋਲ ਨਹੀਂ ਰਵਾਂਗਾ। ਉਸਨੇ ਮੈਨੂੰ ਦਫਨਾਉਣ ਲਈ ਤਿਆਰ ਕਰਨ ਲਈ ਇਹ ਕੀਤਾ ਹੈ। ਇਸ ਬੇਮਿਸਾਲ ਪਿਆਰ ਦੇ ਕੰਮ ਤੋਂ ਤੁਰੰਤ ਬਾਅਦ ਮੱਤੀ ਸਾਨੂੰ ਦੱਸਦਾ ਹੈ ਕਿ ਯਹੂਦਾ ਗਿਆ ਅਤੇ ਯਿਸੂ ਨੂੰ ਆਪਣੇ ਦੁਸ਼ਮਣਾਂ ਨੂੰ ਚਾਂਦੀ ਦੇ 30 ਸਿੱਕਿਆਂ ਲਈ ਵੇਚ ਦਿੱਤਾ। ਇਸ ਹਵਾਲੇ ਵਿੱਚ ਸਾਡੇ ਕੋਲ ਸੁੰਦਰਤਾ ਅਤੇ ਜਾਨਵਰ ਹੈ ਅਤੇ ਮੈਂ ਅੱਜ ਸਵੇਰੇ ਸਾਨੂੰ ਇਸ ਵਿਪਰੀਤਤਾ 'ਤੇ ਥੋੜ੍ਹਾ ਜਿਹਾ ਧਿਆਨ ਲਾਉਣ ਮਨਨ ਕਰਨਾ ਚਾਹੁੰਦਾ ਹਾਂ ਅਤੇ ਦੇਖਦਾ ਹਾਂ ਕਿ ਇਹ ਯਿਸੂ ਨਾਲ ਸਾਡੇ ਆਪਣੇ ਰਿਸ਼ਤੇ ਦੇ ਸੰਬੰਧ ਵਿੱਚ ਕੀ ਕਹਿੰਦਾ ਹੈ। ਮੈਨੂੰ ਯਾਦ ਆ ਕਿ ਵਿਲੀ ਫਿਲਪ ਨੂੰ ਸ਼ਾਇਦ 20 ਸਾਲ ਪਹਿਲਾਂ ਇਸ ਹਵਾਲੇ 'ਤੇ ਪ੍ਰਚਾਰ ਕਰਦੇ ਸੁਣਿਆ ਸੀ ਅਤੇ ਮੈਂ ਆਪਣੀ ਤਿਆਰੀ ਕਰਦੇ ਸਮੇਂ ਉਸਦੇ ਉਪਦੇਸ਼ ਨੂੰ ਯਾਦ ਕਰ ਰਿਹਾ ਸੀ। ਇਸ ਲਈ ਮੈਂ ਸ਼ਾਇਦ ਉਸ ਵਿੱਚੋਂ ਕੁਝ ਲਈ ਵਿਲੀ ਦਾ ਰਿਣੀ ਹਾਂ। ਪਹਿਲਾਂ ਧਿਆਨ ਦਿਓ ਕਿ ਅਸੀਂ ਕੀ ਦੇਖਦੇ ਹਾਂ ਕਿ 1, ਇੱਕ ਦਾ ਵਿਸ਼ਵਾਸ ਅਤੇ ਦੂਜੇ ਦਾ ਅਸਵੀਕਾਰ। ਇਸ ਅਣਜਾਣ ਔਰਤ ਨੇ ਯਿਸੂ ਵਿੱਚ ਸ਼ਾਨਦਾਰ ਵਿਸ਼ਵਾਸ ਦਿਖਾਇਆ ਅਤੇ ਸਾਡੇ ਪ੍ਰਭੂ ਯਿਸੂ ਮਸੀਹਾ ਮਸਾਹ ਕੀਤੇ ਹੋਏ ਵਿੱਚ ਵਿਸ਼ਵਾਸ ਦੇ ਇੱਕ ਕਾਰਜ ਵਜੋਂ ਉਹ ਮਹਿੰਗੇ ਅਤਰ ਅਤੇ ਅਲਬਾਸਟਰ ਜਾਰ ਸਭ ਤੋਂ ਮਹਿੰਗਾ ਚੈਨਲ ਜਿਸ ਬਾਰੇ ਤੁਸੀਂ ਸੋਚ ਸਕਦੇ ਹੋ ਅਤੇ ਦੇ ਨਾਲ ਆਈ। ਉਸਨੇ ਇਸ ਨੂੰ ਉਸਦੇ ਸਿਰ ਉੱਤੇ ਮਸਾਹ ਕਰਨ ਦੇ ਕਾਰਜ ਵੱਲੋਂ ਡੋਲ੍ਹ ਦਿੱਤਾ। ਉਸਨੇ ਉਸ ਨੂੰ ਪਰਮੇਸ਼ਰ ਦੇ ਮਸਾਂ ਕੀਤੇ ਹੋਏ ਵਜੋਂ ਆਪਣੇ ਵਿਸ਼ਵਾਸ ਦਾ ਸੰਕੇਤ ਦਿੱਤਾ ਜਿਸ ਨੂੰ ਉਸਨੇ ਰਾਜਾ ਬਣਾਇਆ ਸੀ। ਉਸਨੇ ਉਸ ਨੂੰ ਮਸਾਂ ਕੀਤਾ ਅਤੇ ਉਸ ਨੂੰ ਆਪਣਾ ਰਾਜਾ ਮੰਨਿਆ। ਕੀ ਤੁਹਾਨੂੰ ਜ਼ਬੂਰ 2 ਯਾਦ ਆ? ਇਹ ਮਸਾਂ ਕੀਤੇ ਹੋਏ ਦੇ ਵਿਰੁੱਧ ਸੀ ਜਿਸ ਦੀ ਸਾਜਿਸ਼ ਕੋਮਾ ਨੇ ਰਚੀ ਸੀ, ਪਰ ਇਸ ਔਰਤ ਨੇ ਨਹੀਂ। ਉਸਨੇ ਉਸ ਨੂੰ ਮਸਾਂ ਕੀਤੇ ਹੋਏ ਦੇ ਤੌਰ 'ਤੇ ਪਛਾਣਿਆ ਅਤੇ ਉਸ ਵਿੱਚ ਵਿਸ਼ਵਾਸ ਰੱਖਿਆ। ਇਹ ਪੁੱਤਰ ਨੂੰ ਚੁੰਮਣਾ ਹੈ ਜਿਵੇਂ ਕਿ ਬਾਅਦ ਵਿੱਚ ਜ਼ਬੂਰ 2 ਵਿੱਚ ਸਿਫਾਰਿਸ਼ ਕੀਤੀ ਗਈ ਹੈ। ਉਸਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਯਿਸੂ ਮਸੀਹਾ ਉੱਤੇ ਦਾਲਾ ਉਸਨੇ ਆਪਣੀ ਪੂਰੀ ਜਿਹੜੀ ਜ਼ਿੰਦਗੀ ਸੀ ਯਿਸੂ ਮਸੀਹ ਦੇ ਉੱਤੇ ਜਿਹੜੀ ਆ ਦਾਅ 'ਤੇ ਲਗਾ ਦਿੱਤੀ ਸੀ। ਇਹ ਸਿਰਫ ਉਹ ਅਤਰ ਨਹੀਂ ਸੀ ਜੋ ਉਸਨੇ ਉਸ ਦਿਨ ਡੋਲਿਆ ਸੀ, ਉਸਨੇ ਆਪਣੇ ਆਪ ਨੂੰ ਉਸ ਲਈ ਰਾਜਾ ਯਿਸੂ ਲਈ ਡੋਲ੍ਹ ਦਿੱਤਾ ਸੀ। ਹਾਲਾਂਕਿ ਵਿਸ਼ਵਾਸ ਦੇ ਉਸ ਸੁੰਦਰ ਪ੍ਰਗਟਾਵੇ ਤੋਂ ਕੁਝ ਆਇਤਾਂ ਅਸਵੀਕਾਰ ਦਾ ਭਿਆਨਕ ਕੰਮ ਹੈ। ਯਿਹੂਦਾ 12 ਚੇਲਾਂ ਵਿੱਚੋਂ ਇੱਕ ਸੀ ਜੋ ਯਿਸੂ ਦੇ ਨਾਲ ਬਹੁਤ ਨੇੜਿਓਂ ਰਿਹਾ ਸੀ। ਉਸਨੇ ਉਸਦੇ ਚਮਤਕਾਰਾਂ ਨੂੰ ਨੇੜਿਓਂ ਵੇਖਿਆ ਸੀ। ਯਿਹੂਦਾ ਨੇ ਉਸਦੀ ਸਿੱਖਿਆ ਨੂੰ ਇੱਕ ਨਜ਼ਦੀਕੀ ਅਤੇ ਵਿਹਾਰਕ ਤੌਰ 'ਤੇ ਤਰੀਕੇ ਨਾਲ ਸੁਣਿਆ ਸੀ। ਯਿਹੂਦਾ ਜਿਸ ਨੇ ਯਿਸੂ ਨੂੰ ਅੰਨਿਆਂ ਨੂੰ ਦ੍ਰਿਸ਼ਟੀ ਦਿੰਦਿਆਂ ਅਤੇ ਗੂੰਗਿਆਂ ਨੂੰ ਬੋਲਣ ਦਿੰਦੇ ਦੇਖਿਆ ਸੀ, ਮੁੱਖ ਯਾਜਕਾਂ ਕੋਲ ਗਿਆ ਅਤੇ ਪੁੱਛਿਆ, ਜੇ ਮੈਂ ਉਸ ਨੂੰ ਤੁਹਾਡੇ ਹਵਾਲੇ ਕਰ ਦੇਵਾਂ ਤਾਂ ਤੁਸੀਂ ਮੈਨੂੰ ਕੀ ਦਿਓਗੇ? 30 ਟੁਕੜੇ ਦੀ ਕੀਮਤ ਸੀ ਉਸ ਸਮੇਂ ਜਿਹੜੇ ਗੁਲਾਮ ਦੇ ਨੁਕਸਾਨ ਦੇ ਮੁਆਵਜ਼ੇ ਵਜੋਂ ਕਾਨੂੰਨ ਵਿੱਚ ਨਿਰਧਾਰਿਤ ਕੀਮਤ ਸੀ ਉਸ ਵੇਲੇ। ਉਸ ਸਮੇਂ ਤੋਂ ਯਿਹੂਦਾ ਉਸ ਨੂੰ ਸੌਂਪਣ ਦੇ ਮੌਕੇ ਦੀ ਭਾਲ ਵਿੱਚ ਰਿਹਾ। ਯਿਹੂਦਾ ਉਸ ਕੋਲ ਇੰਨੇ ਸਬੂਤ ਸਨ ਕਿ ਯਿਸੂ ਦੀ ਜਿਹੜੀ ਦੈਵੀ ਪ੍ਰਤੀ ਗਵਾਹੀ ਜਾਂ ਜਿਹੜਾ ਯਿਸੂ ਸੀ ਉਹ ਇੱਕ ਪਰਮੇਸ਼ੁਰ ਸੀ, ਉਹ ਇਸ ਚੀਜ਼ ਦੀ ਗਵਾਹੀ ਦੇ ਸਕਦਾ ਸੀ। ਵਿਸ਼ਵਾਸ ਵਿੱਚ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਬਜਾਏ ਆਪਣੇ ਆਪ ਨੂੰ ਅਸਵੀਕਾਰ ਵਿੱਚ ਪ੍ਰਗਟ ਕਰ ਰਿਹਾ ਆ। ਹੁਣ ਇਹ ਚੋਣ ਦਾ ਸਾਰ ਹੈ ਜਿਸਦਾ ਹਰ ਵਿਅਕਤੀ ਸਾਹਮਣਾ ਕਰਦਾ ਹੈ। ਇਹ ਉਸ ਚੋਣ ਦਾ ਸਾਰ ਹੈ ਜਿਸ ਦਾ ਤੁਸੀਂ ਅਤੇ ਮੈਂ ਸਾਹਮਣਾ ਕਰਦੇ ਹਾਂ, ਵਿਸ਼ਵਾਸ ਦਾ ਕੰਮ ਜਾਂ ਅਸਵੀਕਾਰ ਦਾ ਕੰਮ। ਕੋਈ ਵਿਚਕਾਰਲਾ ਰਸਤਾ ਨਹੀਂ ਹੈ, ਬੈਠਣ ਲਈ ਕੋਈ ਵਾੜ ਨਹੀਂ ਹੈ। ਅਸੀਂ ਯਿਸੂ ਮਸੀਹ ਨੂੰ ਕਿਵੇਂ ਜਵਾਬ ਦੇ ਰਹੇ ਹਾਂ? ਕੀ ਇਹ ਇੱਕ ਸੁੰਦਰ ਵਿਸ਼ਵਾਸ ਵਿੱਚ ਹੈ ਜਾਂ ਘਿਨਾਉਣੀ ਅਸਵੀਕਾਰਤਾ ਵਿੱਚ? ਦੂਜਾ ਧਿਆਨ ਦਿਓ, ਇੱਕ ਪਿਆਰ ਅਤੇ ਦੂਜਾ ਨਫ਼ਰਤ। ਇਹ ਮਾਮਲਾ ਨਹੀਂ ਸੀ ਕਿ ਇਹ ਸਿਰਫ ਠੰਡੇ ਵਿਸ਼ਵਾਸ ਦਾ ਕੰਮ ਸੀ ਜਾਂ ਸਿਰਫ ਵਿਸ਼ਵਾਸ ਦਾ ਇੱਕ ਭੌਤਿਕ ਜਵਾਬ। ਇਹ ਕਾਰਵਾਈ ਮੁਕਤੀਦਾਤਾ ਲਈ ਪਿਆਰ ਦੀਆਂ ਡੂੰਘੀਆਂ ਭਾਵਨਾਵਾਂ ਦੁਆਰਾ ਪ੍ਰੇਰਿਤ ਸੀ। ਇਹ ਇੱਕ ਸੁੰਦਰ ਕੇਸ ਸੀ ਜੋ ਕਿ ਕੀਤੀ ਗਈ ਸੀ, ਯਿਸੂ ਕਹਿੰਦਾ ਹੈ। ਇਹ ਕੁਝ ਅਜਿਹਾ ਸੀ ਜਿਸ ਵਿੱਚ ਭਾਵਨਾਤਮਕ ਸਮੱਗਰੀ ਸੀ, ਜਿਸ ਦਾ ਅਸਲ ਅਰਥ ਸੀ। ਮੈਨੂੰ ਯਕੀਨ ਹੈ ਕਿ ਇਹ ਸਿਰ, ਦਿਲ ਅਤੇ ਇੱਛਾ ਮੁਕਤੀਦਾਤਾ ਲਈ ਪਿਆਰ ਦੇ ਜਵਾਬ ਵਿੱਚ ਇਕੱਠੇ ਚੱਲ ਰਹੀ ਸੀ। ਉਸ ਦਾ ਕੰਮ ਉਸ ਔਰਤ ਦਾ ਕੰਮ ਦਲੇਰਾਨਾ ਸੀ, ਦਲੇਰੀ ਵਾਲਾ ਸੀ। ਉਸ ਦਾ ਕੰਮ ਮਹਿੰਗਾ ਸੀ, ਉਸ ਦਾ ਕੰਮ ਵਿਵਾਦਪੂਰਨ ਸੀ। ਉਹ ਸਾਰੇ ਚੀਜ਼ਾਂ ਜੋ ਬਹੁਤ ਪਿਆਰ ਵਿੱਚ ਅਕਸਰ ਹੋ ਸਕਦੀਆਂ ਹਨ। ਜਦੋਂ ਅਸੀਂ ਪਿਆਰ ਕਰਦੇ ਹਾਂ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਵਿੱਚ ਹੁੰਦੀਆਂ ਹਨ। ਯਿਸੂ ਨੇ ਕਿਹਾ ਕਿ ਉਸਨੇ ਕੀਤਾ ਮੈਨੂੰ ਦਫਨਾਉਣ ਲਈ ਤਿਆਰ ਕਰਨ ਲਈ। ਹੁਣ ਮੈਨੂੰ ਸ਼ੱਕ ਹੈ ਕਿ ਔਰਤ ਪ੍ਰਭੂ ਯਿਸੂ ਮਸੀਹ ਦੀ ਆਉਣ ਵਾਲੀ ਮੌਤ ਅਤੇ ਦਫਨਾਉਣ ਤੋਂ ਜਾਣੂ ਸੀ, ਪਰ ਉਹ ਨਿਸ਼ਚਿਤ ਤੌਰ 'ਤੇ ਮੁਕਤੀ ਬਾਰੇ ਉਸ ਦੀ ਸਿੱਖਿਆ ਵਿੱਚ ਰੁੱਝੀ ਹੋਈ ਸੀ। ਸਿਰਫ ਉਸ ਵਿੱਚ ਹੀ ਜੋ ਕੁਝ ਮਿਲ ਸਕਦਾ ਸੀ ਜਾਂ ਪਾਇਆ ਜਾ ਸਕਦਾ ਸੀ। ਉਹ ਯਿਸੂ ਦੁਆਰਾ ਮੋਹਿਤ ਹੋ ਗਈ ਸੀ। ਜਿੱਥੇ ਦਿਲ ਵਿੱਚ ਯਿਸੂ ਮਸੀਹ ਲਈ ਸੱਚਾ ਪਿਆਰ ਹੋਵੇ, ਉੱਥੇ ਹੋਰ ਕੁਝ ਵੀ ਉਸ ਤੋਂ ਜ਼ਿਆਦਾ ਚੰਗਾ ਨਹੀਂ ਹੋ ਸਕਦਾ ਜਾਂ ਜ਼ਿਆਦਾ ਚੰਗਾ ਸਮਝਿਆ ਨਹੀਂ ਜਾ ਸਕਦਾ। ਇਸ ਔਰਤ ਨੇ ਯਿਸੂ ਬਾਰੇ ਅਜਿਹਾ ਹੀ ਮਹਿਸੂਸ ਕੀਤਾ। ਪਰ ਯਹੂਦਾ ਨੂੰ ਦੇਖੋ, ਫਿਰ ਵੀ ਉਸ ਕੋਲ ਯਿਸੂ ਦੇ ਪਿਆਰ ਵਿੱਚ ਹੈਰਾਨ ਹੋਣ ਦਾ ਸਭ ਤੋਂ ਵੱਧ ਕਾਰਨ ਸੀ, ਪਰ ਫਿਰ ਵੀ ਉਸਦੇ ਦਿਲ ਦੀ ਸਭ ਤੋਂ ਦੂਰ ਦੀ ਗੱਲ ਹੈ। ਉਹਦਾ ਦਿਲ ਫਿਰ ਵੀ ਯਿਸੂ ਤੋਂ ਬਹੁਤ ਦੂਰ ਆ। ਮੈਂ ਹੈਰਾਨ ਆ ਕਿ ਆਇਤ 8 ਜਿੱਥੇ ਇਹ ਸਾਨੂੰ ਦੱਸਦੀ ਹੈ ਕਿ ਚੇਲੇ ਗੁੱਸੇ ਵਿੱਚ ਸਨ, ਇਹ ਕਹਿ ਕੇ ਕਿ ਇਹ ਬਰਬਾਦੀ ਕਿਉਂ। ਮੈਂ ਹੈਰਾਨ ਆ ਕਿ ਸ਼ਾਇਦ ਯਹੂਦਾ ਇਸ ਅਸੰਤੁਸ਼ਟੀ ਵਿੱਚ ਆਗੂ ਸੀ, ਕਿਉਂਕਿ ਜਿੱਥੇ ਵੀ ਅਸੰਤੁਸ਼ਟੀ ਹੁੰਦੀ ਹੈ ਉੱਥੇ ਆਮ ਤੌਰ 'ਤੇ ਆਗੂ ਫੌਜਾਂ ਨੂੰ ਜੋੜਦਾ ਆ ਅਤੇ ਦੂਜਿਆਂ ਨੂੰ ਗੋਲੀ ਮਾਰਨ ਲਈ ਇੱਕ ਗੇਂਦਾ ਬਣਾਉਂਦਾ ਆ। ਮੈਂ ਹੈਰਾਨ ਆ ਕਿ ਇਹ ਯਹੂਦਾ ਸੀ। ਮੈਨੂੰ ਹੈਰਾਨੀ ਹੈ ਕਿ ਉਸਦੀ ਨਜ਼ਰ ਉਸ ਪੈਸੇ 'ਤੇ ਸੀ ਜੋ ਅਤਰ ਦੀ ਵਿਕਰੀ ਤੋਂ ਇਕੱਠੇ ਕੀਤੇ ਜਾ ਸਕਦੇ ਸਨ ਅਤੇ ਆਪਣੇ ਖੁਦ ਦੇ ਲਈ ਇਸਤੇਮਾਲ ਕੀਤੇ ਜਾ ਸਕਦੇ ਸਨ। ਰਸੂਲ ਯਹੂਨਾ ਨਿਸ਼ਚਿਤ ਤੌਰ 'ਤੇ ਇਹ ਦਰਸਾਉਂਦਾ ਹੈ ਕਿ ਯਹੂਦਾ ਦੀਆਂ ਉਂਗਲੀਆਂ ਚਿਪਚਿਪੀਆਂ ਸਨ ਅਤੇ ਉਹ ਆਪਣੇ ਆਪ ਨੂੰ ਪਰਸ ਵਿੱਚ ਮਦਦ ਕਰਨ ਲਈ ਤਿਆਰ ਸੀ। ਮੈਂ ਹੈਰਾਨ ਹਾਂ ਕਿ ਇਹ ਕੀ ਸੀ ਜਿਸਨੇ ਯਹੂਦਾ ਦੇ ਦਿਲ ਵਿੱਚ ਇੰਨੀ ਨਫ਼ਰਤ ਪੈਦਾ ਕੀਤੀ ਜਦੋਂ ਉਸਨੂੰ ਪਿਆਰ ਵਿੱਚ ਜਵਾਬ ਦੇਣਾ ਚਾਹੀਦਾ ਸੀ। ਇੱਕ ਦੋਸਤ ਦੇ ਵਿਸ਼ਵਾਸਘਾਤ ਨੂੰ ਅੱਜ ਵੀ ਇੱਕ ਸਭ ਤੋਂ ਘਿਨਾਉਣੇ ਕੰਮ ਵਜੋਂ ਦੇਖਿਆ ਜਾਂਦਾ ਹੈ। ਘਿਨਾਉਣਾ ਵਿਸ਼ਵਾਸਘਾਤ ਨਫ਼ਰਤ ਨੂੰ ਪ੍ਰਗਟ ਕਰਦਾ ਆ ਜਿੱਥੇ ਪਿਆਰ ਅਤੇ ਸਤਿਕਾਰ ਰਹਿਣਾ ਚਾਹੀਦਾ ਆ। ਜੇ ਇੱਥੇ ਯਹੂਦਾ ਮੁੱਖ ਪੁਜਾਰੀਆਂ ਦੇ ਸਾਹਮਣੇ ਖੜ੍ਹਾ ਆ ਅਤੇ ਇਤਿਹਾਸ ਵਿੱਚ ਸਭ ਤੋਂ ਜਿਹੜੀ ਸ਼ਾਇਦ ਸਭ ਤੋਂ ਘਿਨਾਉਣੀ ਨਫ਼ਰਤ ਜਿਹੜੀ ਆ ਉਹ ਕਰਦਾ ਆ, ਉਹ ਯਿਸੂ ਮਸੀਹ ਨੂੰ ਧੋਖਾ ਦਿੰਦਾ ਹੈ ਅਤੇ ਸ਼ੈਤਾਨ ਦਾ ਭਿਆਨਕ ਕਾਰੋਬਾਰ ਕਰਦਾ ਆ। ਪਿਆਰ ਜਾਂ ਨਫ਼ਰਤ, ਇਹ ਸਾਡੇ ਲਈ ਵੀ ਇਹੀ ਚੋਣ ਹੈ। ਮੈਂ ਜਾਣਦਾ ਕਿ ਬਹੁਤ ਸਾਰੇ ਲੋਕ ਹਨ ਜੋ ਈਸਾਈ ਨਹੀਂ ਹਨ ਜੋ ਕਹਿਣਗੇ ਕਿ ਉਹ ਯਿਸੂ ਨੂੰ ਨਫ਼ਰਤ ਨਹੀਂ ਕਰਦੇ, ਪਰ ਉਸ ਵਿਅਕਤੀ ਦਾ ਸਥਾਈ ਅਤੇ ਨਿਰੰਤਰ ਅਸਵੀਕਾਰ ਜੋ ਦੁਨੀਆਂ ਦਾ ਮੁਕਤੀਦਾਤਾ ਹੈ ਉਹ ਇਹੀ ਹੈ। ਔਰਤ ਨੇ ਆਪਣੇ ਕੰਮਾਂ ਦੁਆਰਾ ਦਿਖਾਇਆ ਕਿ ਉਹ ਯਿਸੂ ਨੂੰ ਪਿਆਰ ਕਰਦੀ ਸੀ। ਯਹੂਦਾ ਨੇ ਆਪਣੇ ਕੰਮਾਂ ਦੁਆਰਾ ਦਿਖਾਇਆ ਕਿ ਉਹ ਯਿਸੂ ਨੂੰ ਨਫ਼ਰਤ ਕਰਦਾ ਸੀ। ਮੈਨੂੰ ਦੱਸੋ ਕਿ ਸਾਡੇ ਬਾਰੇ ਕੀ, ਕਿ ਸਾਡੇ ਜਿਹੜੇ ਕੰਮ ਉਹ ਕੀ ਦਰਸਾਉਂਦੇ ਆ, ਕਿ ਅਸੀਂ ਯਿਸੂ ਬਾਰੇ ਕਿਵੇਂ ਮਹਿਸੂਸ ਕਰਦੇ ਹਾਂ? ਕਿ ਉਹ ਸੁੰਦਰ ਪਿਆਰ ਜਾਂ ਨਫ਼ਰਤ ਜਾਂ ਜਾਨਵਰਾਂ ਦੀ ਨਫ਼ਰਤ ਦਾ ਪ੍ਰਦਰਸ਼ਨ ਕਰਦੇ ਆ ਸਾਡੇ ਜਿਹੜੇ ਕੰਮ? ਸੋ ਤੀਸਰੀ ਗੱਲ ਧਿਆਨ ਦਿਓ, ਇੱਕ ਦਾ ਦੇਣਾ ਅਤੇ ਦੂਜੇ ਦਾ ਲੈਣਾ। ਅਤਰ ਖਰੀਦਣਾ ਥੋੜ੍ਹਾ ਜਿਹਾ ਮਾਈਨਫੀਲਡ ਹੈ, ਹੈ ਨਾ? ਜਨਮਦਿਨ ਅਤੇ ਕ੍ਰਿਸਮਿਸ 'ਤੇ ਮੈਂ ਪਾਮ ਨੂੰ ਤੋਹਫ਼ਾ ਲੈਣ ਲਈ ਇੱਕ ਅਤਰ ਦੀ ਦੁਕਾਨ ਵਿੱਚ ਘੁੰਮਦਾ ਰਹਿੰਦਾ ਸੀ ਅਤੇ ਉੱਥੇ ਬਹੁਤ ਸਾਰੇ ਵਿਕਲਪ ਹੁੰਦੇ ਸਨ। ਤੁਸੀਂ ਕਿੱਥੋਂ ਸ਼ੁਰੂ ਕਰਦੇ ਰਹੇ, ਕਿੱਥੇ ਖਤਮ ਕਰਦੇ। ਕੀ ਤੁਸੀਂ ਜਾਣਦੇ ਹੋ ਕਿ ਉਸ ਉੱਤੇ ਟਿਕੇ ਰਹਿੰਦੇ ਹੋ ਜਾਂ ਤੁਸੀਂ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹੋ? ਸ਼ੁਰੂਆਤੀ ਦਿਨਾਂ ਵਿੱਚ ਮੈਂ ਬਹੁਤ ਗਲਤੀਆਂ ਕੀਤੀਆਂ, ਪਰ ਹੁਣ ਮੈਂ ਸਿਰਫ ਉਸ 'ਤੇ ਟਿਕਿਆ ਰਹਿੰਦਾ ਹਾਂ ਜੋ ਮੈਨੂੰ ਪਤਾ ਹੈ ਕਿ ਜਿਹਦੇ ਬਾਰੇ ਮੈਂ ਜਾਣਦਾ ਹਾਂ। ਇਹ ਇੱਕ ਜਿੱਤਣ ਵਾਲੀ ਰਣਨੀਤੀ ਜਾਪਦੀ ਹੈ, ਪਰ ਤੁਸੀਂ ਜਾਣਦੇ ਹੋ ਅਤਰ ਸੱਚਮੁੱਚ ਕਾਫ਼ੀ ਮਹਿੰਗਾ ਹੋ ਸਕਦਾ ਆ। ਅਤੇ ਇਹੀ ਮਾਮਲਾ ਇਸ ਅਤਰ ਨਾਲ ਸੀ ਜੋ ਔਰਤ ਕੋਲ ਸੀ। ਆਇਤ 7 ਸਾਨੂੰ ਦੱਸਦੀ ਹੈ ਕਿ ਇਹ ਬਹੁਤ ਮਹਿੰਗਾ ਸੀ। ਸਾਨੂੰ ਆਇਤ 9 ਦੱਸਦੀ ਹੈ ਕਿ ਇਸ ਨੂੰ ਵੱਡੇ ਪੈਮਾਨੇ 'ਤੇ ਵੇਚਿਆ ਜਾ ਸਕਦਾ ਸੀ। ਫਿਰ ਵੀ ਉਹ ਇਸ ਨਾਲ ਕੀ ਕਰਦੀ ਹੈ? ਉਹ ਇਸ ਨੂੰ ਯੇਸੂ ਦੇ ਸਿਰ ਦੇ ਉੱਤੇ ਡੋਲ ਦਿੰਦੀ ਹੈ। ਮੈਨੂੰ ਯਾਦ ਹੈ ਕਿ ਕਈ ਸਾਲ ਪਹਿਲਾਂ ਜਦੋਂ ਮੈਂ ਸਥਾਨਕ ਸਰਕਾਰ ਵਿੱਚ ਕੰਮ ਕਰਦਾ ਸੀ ਤਾਂ ਕ੍ਰਿਸਮਸ ਪਾਰਟੀਆਂ ਵਿੱਚ ਇੱਕ ਖਤਰਨਾਕ ਚੀਜ਼ ਸੀ। ਇੱਕ ਸਾਲ ਸਟਾਫ ਵਿੱਚੋਂ ਇੱਕ ਮੇਰੇ ਬੌਸ ਕੋਲ ਗਈ ਅਤੇ ਉਸ ਦੇ ਸਿਰ ਉੱਤੇ ਇੱਕ ਪਾਇੰਟ ਦਾ ਜਿਹੜਾ ਬੀਅਰ ਦਾ ਇਹ ਡੋਲ ਦਿੱਤਾ। ਖੈਰ ਇਹ ਉਹ ਤਰੀਕਾ ਨਹੀਂ ਸੀ ਜਿਸ ਤਰ੍ਹਾਂ ਇਹ ਔਰਤ ਯੇਸੂ ਕੋਲ ਗਈ ਸੀ। ਉਹ ਵਿਸ਼ਵਾਸ ਅਤੇ ਪਿਆਰ ਵਿੱਚ ਆਈ ਅਤੇ ਪਿਆਰ ਦੀ ਭੇਂਟ ਵਜੋਂ ਇਹ ਮਹਿੰਗਾ ਅਤਰ ਬਹੁਤ ਜ਼ਿਆਦਾ ਸੀ। ਤੁਸੀਂ ਦੇਖੋ ਕਿ ਪ੍ਰਭੂ ਯੇਸੂ ਸਭ ਕੁਝ ਦੇਣ ਦੇ ਯੋਗ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਹਰ ਚੀਜ਼ ਜਿਹੜੀ ਆ ਦੇ ਯੋਗ ਆ। ਖੁਦਾਵੰਦ ਜਿਹੜਾ ਆ ਉਹ ਹਰ ਚੀਜ਼ ਦੇ ਯੋਗ ਆ। ਜੋ ਮਰਜ਼ੀ ਅਸੀਂ ਉਹਦੇ ਲਈ ਕਰੀਏ, ਪਰਮੇਸ਼ੁਰ ਇਸ ਚੀਜ਼ ਦੇ ਯੋਗ ਆ ਕਿ ਅਸੀਂ ਉਹਦੇ ਲਈ ਕਰੀਏ। ਕੀ ਤੁਹਾਨੂੰ ਯੇਸੂ ਲਈ ਆਪਣਾ ਦੇਸ਼ ਛੱਡਣਾ ਪਿਆ ਹੈ? ਇਹ ਇਸ ਦੀ ਕੀਮਤ ਆ, ਕਿਉਂਕਿ ਯੇਸੂ ਇਸ ਦੇ ਯੋਗ ਆ। ਕੀ ਤੁਸੀਂ ਯੇਸੂ ਦੇ ਕਾਰਨ ਪਰਿਵਾਰਕ ਮੈਂਬਰ ਜਾਂ ਰਿਸ਼ਤੇ ਗਵਾ ਦਿੱਤੇ ਹਨ? ਇਹ ਇਹਦੀ ਕੀਮਤ ਆ, ਕਿਉਂਕਿ ਯੇਸੂ ਹਰ ਚੀਜ਼ ਦੇ ਯੋਗ ਆ। ਉਹ ਸੱਚਮੁੱਚ ਚਾਂਦੀ ਨਾਲੋਂ ਵੱਧ ਕੀਮਤੀ ਆ। ਉਹ ਪਿਆਰਾ ਹੈ, ਉਹ ਮਹਾਨ ਹੈ, ਉਹ ਸ਼ਕਤੀਸ਼ਾਲੀ ਹੈ, ਅਤੇ ਇਹ ਅਸਲ ਵਿੱਚ ਯੇਸੂ ਬਾਰੇ ਹੈ। ਸਭ ਕੁਝ ਯੇਸੂ ਲਈ, ਉਸਦੀ ਮਹਿਮਾ ਅਤੇ ਉਸਦੀ ਪ੍ਰਸਿੱਧੀ ਲਈ ਹੈ। ਇਹ ਔਰਤ ਯੇਸੂ ਕੋਲ ਬਹੁਤ ਜ਼ਿਆਦਾ ਦੇਣ ਦੇ ਕੰਮ ਵਿੱਚ ਆਈ, ਅਤੇ ਇਸ ਤਰ੍ਹਾਂ ਵਿਸ਼ਵਾਸੀਆਂ ਨੂੰ ਯੇਸੂ ਕੋਲ ਜਾਣਾ ਚਾਹੀਦਾ ਹੈ। ਇੱਕ ਪੁਰਾਣਾ ਭਜਨ ਹੈ ਕਿ ਜਿਸ ਨੂੰ ਅਸੀਂ ਗਾਉਂਦੇ ਹਾਂ, ਸਭ ਕੁਝ ਯੇਸੂ ਨੂੰ ਸਮਰਪਿਤ ਕਰਦਾ ਹਾਂ, ਸਭ ਕੁਝ ਉਸ ਨੂੰ ਸਮਰਪਿਤ ਕਰਦਾ ਹਾਂ। ਜਦੋਂ ਮੈਂ ਇਸ ਨੂੰ ਗਾਉਂਦਾ ਸੀ ਤਾਂ ਮੈਂ ਹਮੇਸ਼ਾ ਸੋਚਦਾ ਹੁੰਦਾ ਸੀ ਕਿ ਇੱਕ ਡਰਾਉਣਾ ਭਜਨ ਸੀ। ਕੀ ਮੇਰਾ ਸੱਚਮੁੱਚ ਮਤਲਬ ਸੀ ਸਭ ਕੁਝ? ਕੀ ਮੈਂ ਸੱਚਮੁੱਚ ਯੇਸੂ ਲਈ ਸਭ ਕੁਝ ਸਮਰਪਿਤ ਕਰਨ ਲਈ ਤਿਆਰ ਸੀ? ਅਤੇ ਇਹ ਅਸਲ ਵਿੱਚ ਇਹ ਇਸ ਤਰ੍ਹਾਂ ਹੋਣਾ ਚਾਹੀਦਾ ਹੈ। ਕੁਝ ਵੀ ਰਿਜ਼ਰਵ ਵਿੱਚ ਨਹੀਂ ਰੱਖਿਆ ਗਿਆ। ਆਪਣੇ ਆਪ ਨੂੰ ਅਤੇ ਸਾਡੇ ਕੋਲ ਜੋ ਕੁਝ ਵੀ ਆ ਉਸਦਾ ਬਹੁਤ ਜ਼ਿਆਦਾ ਦੇਣ ਦਾ ਇੱਕ ਕੰਮ ਹੋਣਾ। ਪਰ ਯਹੂਦਾ ਜ਼ਿਆਦਾ ਦੇਣ ਵਿੱਚ ਨਹੀਂ ਸੀ। ਉਹ ਅੱਜ ਦੇ ਬਹੁਤ ਸਾਰੇ ਲੋਕਾਂ ਵਾਂਗ ਬਹੁਤ ਜ਼ਿਆਦਾ ਲੈਣ ਦੇ ਵਿੱਚ ਜਿਹੜਾ ਆ ਉਹ ਤਿਆਰ ਸੀ। ਉਸਦਾ ਹੱਥ ਪਹਿਲਾਂ ਹੀ ਪੈਸੇ ਦੇ ਥੱਲੇ ਵਿੱਚ ਸੀ, ਪਰ ਹੁਣ ਉਹ ਮੁੱਖ ਪੁਜਾਰੀਆਂ ਕੋਲ ਜਾਂਦਾ ਹੈ ਅਤੇ ਇੱਕ ਸੌਦਾ ਕਰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਇਸ ਨਾਲ ਸੰਤੁਸ਼ਟ ਹੋ ਗਿਆ ਹੋਵੇਗਾ। ਚਾਂਦੀ ਦੇ 30 ਟੁਕੜੇ, ਲਗਭਗ 6 ਮਹੀਨਿਆਂ ਦੀ ਤਨਖਾਹ, ਮੁਕਤੀਦਾਤਾ ਲਈ 6 ਮਹੀਨਿਆਂ ਦੀ ਤਨਖਾਹ, ਮਹਿਮਾ ਦੇ ਪ੍ਰਭੂ ਨੂੰ ਸੌਂਪਣ ਲਈ 6 ਮਹੀਨਿਆਂ ਦੀ ਤਨਖਾਹ, ਇੱਕ ਪਿਆਰੇ ਦੋਸਤ ਨੂੰ ਧੋਖਾ ਦੇਣ ਲਈ 6 ਮਹੀਨਿਆਂ ਦੀ ਤਨਖਾਹ। ਅਤੇ ਇਹ ਕੋਈ ਆਮ ਦੋਸਤ ਨਹੀਂ ਸੀ, ਇਹ ਪਰਮਾਤਮਾ ਦਾ ਪੁੱਤਰ ਸੀ, ਤ੍ਰਿਏਕ ਦਾ ਦੂਜਾ ਵਿਅਕਤੀ, ਜਿਸ ਨੂੰ ਉਸਦੀ ਰਚਨਾ ਦੁਆਰਾ ਬਹੁਤ ਜ਼ਿਆਦਾ ਲੈਣ ਦੇ ਕੰਮ ਵਿੱਚ ਖਰੀਦਿਆ ਅਤੇ ਵੇਚਿਆ ਗਿਆ ਸੀ। ਸਾਡੇ ਬਾਰੇ ਕੀ ਅਸੀਂ ਫਜ਼ੂਲ ਦੇਣ ਵਾਲੇ ਹਾਂ ਜਾਂ ਫਜ਼ੂਲ ਲੈਣ ਵਾਲੇ? ਮੇਰਾ ਮਤਲਬ ਮੁੱਖ ਤੌਰ 'ਤੇ ਪੈਸੇ ਦੇ ਸੰਬੰਧ ਵਿੱਚ ਨਹੀਂ ਹੈ, ਪਰ ਜਿੱਥੋਂ ਤੱਕ ਯੇਸੂ ਦਾ ਸਵਾਲ ਹੈ, ਕੀ ਤੁਸੀਂ ਇੱਕ ਫਜ਼ੂਲ ਦੇਣ ਵਾਲੇ ਹੋ? ਕੀ ਤੁਹਾਡੀ ਜ਼ਿੰਦਗੀ ਉਸ ਲਈ ਵਹਾਈ ਗਈ ਹੈ? ਕੀ ਤੁਹਾਡਾ ਸਮਾਂ ਉਸ ਲਈ ਵਹਾਇਆ ਗਿਆ ਹੈ? ਕੀ ਤੁਹਾਡਾ ਪਰਿਵਾਰ ਉਸ ਲਈ ਵਹਾਇਆ ਗਿਆ ਹੈ? ਕੀ ਤੁਹਾਡਾ ਪੈਸਾ ਉਸ ਲਈ ਵਹਾਇਆ ਗਿਆ ਹੈ? ਕੀ ਤੁਸੀਂ ਉਸ ਲਈ ਤੁਹਾਡੀ ਜ਼ਿੰਦਗੀ ਜਿਹੜੀ ਹੈ ਵਹਾਈ ਗਈ ਹੈ? ਜਾਂ ਕਿ ਤੁਸੀਂ ਇੱਕ ਲੈਣ ਵਾਲੇ ਹੋ, ਹਮੇਸ਼ਾ ਇਹ ਭਾਲਦੇ ਰਹਿੰਦੇ ਹੋ ਕਿ ਤੁਸੀਂ ਇਸ ਵਿੱਚੋਂ ਕੀ ਪ੍ਰਾਪਤ ਕਰ ਸਕਦੇ ਹੋ, ਇਸ ਵਿੱਚ ਤੁਹਾਡੇ ਲਈ ਕੀ ਹੈ, ਤੁਹਾਡੇ ਲਈ ਕੀ ਲਾਭ ਹੈ? ਪ੍ਰਭੂ ਮੈਨੂੰ ਇਹ ਦੇਵੋ, ਪ੍ਰਭੂ ਮੈਨੂੰ ਉਹ ਦੇਵੋ, ਪ੍ਰਭੂ ਇਸ ਨੂੰ ਛੰਟੋ, ਪ੍ਰਭੂ ਉਸ ਨੂੰ ਛੰਟੋ। ਲੈਣ ਲਈ ਤਿਆਰ, ਪਰ ਦੇਣ ਲਈ ਇੰਨਾ ਜ਼ਿਆਦਾ ਨਹੀਂ। ਬੇਨਾਮ ਔਰਤ ਨੇ ਫਜ਼ੂਲ ਦਿੱਤਾ, ਯਹੂਦਾ ਨੇ ਫਜ਼ੂਲ ਲਿਆ। ਤੁਸੀਂ ਅਤੇ ਮੈਂ ਇਸ ਨਾਲ ਸਭ ਤੋਂ ਵੱਧ ਮਿਲਦੇ ਜੁਲਦੇ ਹਾਂ। ਅਗਲਾ ਅੰਤਰ ਜੋ ਅਸੀਂ ਹਵਾਲੇ ਵਿੱਚ ਦੇਖਦੇ ਹਾਂ ਉਹ ਆਖਰੀ ਨਾਲ ਸੰਬੰਧਿਤ ਆ, ਅਤੇ ਇਹ ਇਹਨਾਂ ਵਿਚਕਾਰ ਇੱਕ ਅੰਤਰ ਆ, ਇੱਕ ਦੀ ਨਿਰਸਵਾਰਥਾ ਅਤੇ ਦੂਜੇ ਦਾ ਸਵਾਰਥ। ਜਦੋਂ ਇਸ ਔਰਤ ਨੇ ਮੁਕਤੀਦਾਤਾ ਲਈ ਆਪਣਾ ਸੁੰਦਰ ਪਿਆਰ ਅਤੇ ਵਿਸ਼ਵਾਸ ਪ੍ਰਗਟ ਕੀਤਾ, ਜਦੋਂ ਇੱਕ ਬਹੁਤ ਹੀ ਬੇਮਿਸਾਲ ਦੇਣ ਵਾਲੇ ਦਿਲ ਨਾਲ ਆਈ ਸੀ, ਤਾਂ ਮੈਨੂੰ ਨਹੀਂ ਲੱਗਦਾ ਸੀ ਕਿ ਉਸਨੇ ਆਪਣੇ ਲਈ ਵੀ ਬਿਲਕੁਲ ਸੋਚਿਆ ਹੋਵੇਗਾ। ਮੈਨੂੰ ਬਹੁਤ ਸ਼ੱਕ ਆ ਕਿ ਉਹ ਆਪਣੇ ਆਪ ਵਿੱਚ ਮਗਨ ਸੀ ਜਾਂ ਸੱਚਮੁੱਚ ਆਪਣੇ ਆਪ ਵਿੱਚ ਜਾਗਰੂਕ ਸੀ। ਮੈਨੂੰ ਲੱਗਦਾ ਹੈ ਕਿ ਇਸ ਹਵਾਲੇ ਵਿੱਚ ਅਸੀਂ ਜੋ ਦੇਖਦੇ ਹਾਂ ਉਹ ਇੱਕ ਔਰਤ ਹੈ ਜੋ ਹੈਰਾਨੀ, ਪਿਆਰ ਅਤੇ ਪ੍ਰਸ਼ੰਸਾ ਗਵਾ ਚੁੱਕੀ ਹੈ। ਯਿਸੂ ਉਸ ਲਈ ਬਹੁਤ ਕੁਝ ਹੈ, ਉਸਨੇ ਉਸ ਲਈ ਬਹੁਤ ਕੁਝ ਕੀਤਾ ਹੈ, ਉਸਦਾ ਉਸਦੇ ਲਈ ਇੰਨਾ ਮਤਲਬ ਹੈ ਕਿ ਉਸਦਾ ਸਿਰਫ ਹੀ ਇੱਕ ਹੀ ਵਿਚਾਰ ਉਸਦੇ ਲਈ ਹੈ, ਉਸਦੀ ਪ੍ਰਸ਼ੰਸਾ, ਉਸਦੀ ਮਹਿਮਾ ਅਤੇ ਉਸ ਹੋਰ ਕੁਝ ਨਹੀਂ। ਮੈਨੂੰ ਨਹੀਂ ਲੱਗਦਾ ਕਿ ਉਸਦਾ ਦੇਣਾ ਉਸ ਤੋਂ ਪ੍ਰੇਰਿਤ ਸੀ ਜੋ ਉਸਨੂੰ ਵਾਪਸ ਮਿਲ ਸਕਦਾ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਉਸ ਤੋਂ ਪ੍ਰੇਰਿਤ ਸੀ ਜੋ ਦੂਸਰੇ ਲੋਕ ਸੋਚਦੇ ਹਨ। ਇਹ ਉਸਨੂੰ ਅਸਲ ਵਿੱਚ ਮਿਲੇ ਜਵਾਬ ਤੋਂ ਸਪੱਸ਼ਟ ਹੈ। ਉਸਦਾ ਪ੍ਰਭੂ ਯਿਸੂ ਮਸੀਹ ਲਈ ਇੱਕ ਸਰਵ ਗ੍ਰਹਿਣਸ਼ੀਲ ਜਨੂੰਨ ਸੀ ਅਤੇ ਉਸਦੇ ਵਿਚਾਰ ਅਤੇ ਕਾਰਜ ਸਭ ਯਿਸੂ ਦੇ ਲਈ ਸਨ, ਚੇਲਿਆਂ ਨਾਲ ਅਜਿਹਾ ਨਹੀਂ ਸੀ। ਉਹ ਉਸਦੇ ਕੰਮਾਂ 'ਤੇ ਕਾਫ਼ੀ ਗੁੱਸੇ ਸਨ, ਜਿਵੇਂ ਕਿ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ। ਸ਼ਾਇਦ ਉਸਦੀ ਪੂਰੀ ਤਰ੍ਹਾਂ ਨਿਰਸਵਾਰਥਾ ਨੇ ਇਸ ਤੱਥ 'ਤੇ ਰੋਸ਼ਨੀ ਪਾਈ ਸੀ ਕਿ ਉਹਨਾਂ ਵਿੱਚੋਂ ਕੁਝ ਨੂੰ ਅਜੇ ਵੀ ਆਪਣੇ ਆਪ ਨੂੰ, ਜਿਹੜੀ ਆਪਣੇ ਆਪ ਦੀ ਮੂਰਤੀ ਨੂੰ ਮਾਰਨਾ ਪਿਆ। ਸ਼ਾਇਦ ਅਸੀਂ ਵੀ ਉਸ ਕਿਸ਼ਤੀ ਵਿੱਚ ਹਾਂ, ਉਸ ਬੋਟ ਦੇ ਵਿੱਚ ਅਸੀਂ ਵੀ ਹਾਂ। ਸਾਡੇ ਵਿੱਚ ਕੁਝ ਅਜੇ ਵੀ ਥੋੜ੍ਹੇ ਜਿਹੇ ਸਵੈ ਮਗਨ ਹਨ। ਕੀ ਇਹ ਹੋ ਸਕਦਾ ਹੈ ਕਿ ਸਾਡੇ ਵਿੱਚੋਂ ਕੁਝ ਯਿਸੂ ਦੀ ਨਿਰਸਵਾਰਥ ਪੂਜਾ ਤੋਂ ਪਿੱਛੇ ਹਟ ਰਹੇ ਹਨ, ਕਿਉਂਕਿ ਅਸੀਂ ਅਜੇ ਵੀ ਆਪਣੀ ਪੂਜਾ ਕਰਨ ਦੇ ਇਰਾਦੇ ਰੱਖਦੇ ਹਾਂ। ਯਿਸੂ ਨੇ ਉਸ ਸਵਾਰਥੀ ਹੰਕਾਰ ਨੂੰ ਆਪਣੇ ਤਰਕਪੂਰਨ ਅਤੇ ਭਿਆਨਕ ਸਿੱਟੇ 'ਤੇ ਲੈ ਲਿਆ ਅਤੇ ਮੁਕਤੀਦਾਤਾ ਨਾਲ ਵਿਸ਼ਵਾਸ ਕਰਦੇ ਹੋਏ ਯਹੂਦਾ ਨੇ ਆਪਣਾ ਜਿਹੜਾ ਪੂਰਾ ਸਵਾਰਥ ਉਹ ਦਿਖਾ ਦਿੱਤਾ। ਮੈਨੂੰ ਨਹੀਂ ਪਤਾ ਕਿ ਉਸਨੂੰ ਕਿਸ ਚੀਜ਼ ਨੇ ਪ੍ਰੇਰਿਤ ਕੀਤਾ। ਮੈਨੂੰ ਨਹੀਂ ਪਤਾ ਕਿ ਯਹੂਦਾ ਨੂੰ ਇਹ ਲਾਲਚ ਕਿੱਥੋਂ ਆਇਆ, ਯਹੂਦਾ ਦੀ ਇਹ ਭਾਵਨਾ ਜਿਹੜੀ ਸੀ ਉਹ ਕਿੱਥੋਂ ਆਈ, ਅਤੇ ਯਹੂਦਾ ਨੂੰ ਕਿਸ ਕਿਸਮ ਦਾ ਮਸੀਹਾ ਚਾਹੀਦਾ ਸੀ ਜਿਹੜਾ ਨਹੀਂ ਸੀ ਮਿਲਿਆ, ਉਹ ਜਾਂ ਜਿਸ ਦੀ ਉਹ ਕਿਉਂ ਉਸਨੂੰ ਉਸ ਕਿਸਮ ਦਾ ਮਸੀਹਾ ਨਹੀਂ ਸੀ ਮਿਲਿਆ ਜਿਹਦੀ ਉਹ ਭਾਲ ਕਰ ਰਿਹਾ ਸੀ, ਮੈਨੂੰ ਨਹੀਂ ਪਤਾ। ਪਰ ਯਹੂਦਾ ਦਾ ਜਿਹੜਾ ਲਾਲਚ ਆ ਉਹ ਕਿੱਥੋਂ ਆਇਆ ਕੁਛ ਪਤਾ ਨਹੀਂ ਲੱਗਦਾ। ਦਿਨ ਦੇ ਅੰਤ ਵਿੱਚ ਯਹੂਦਾ ਨੇ ਮੁਕਤੀਦਾਤਾ ਦੇ ਸਾਹਮਣੇ ਆਪਣੀਆਂ ਇੱਛਾਵਾਂ ਅਤੇ ਲੋੜਾਂ ਰੱਖੀਆਂ। ਯਹੂਦਾ ਆਪਣੇ ਆਪ ਨੂੰ ਸੰਤੁਸ਼ਟ ਕਰਨ ਬਾਰੇ ਸੀ। ਨਿਰਸਵਾਰਥਾ ਇੱਕ ਸੁੰਦਰ ਚੀਜ਼ ਹੈ, ਇਸ ਤੋਂ ਵੀ ਵੱਧ ਜਦੋਂ ਇਹ ਪੂਰੀ ਤਰ੍ਹਾਂ ਪ੍ਰਭੂ ਯਿਸੂ ਮਸੀਹ ਵੱਲ ਨਿਰਦੇਸ਼ਿਤ ਹੁੰਦੀ ਹੈ। ਸਵਾਰਥ ਜਿਹੜਾ ਆ ਉਹ ਇੱਕ ਬਦਸੂਰਤ ਜਾਨਵਰਾਂ ਵਾਲੀ ਹਕੀਕਤ ਹੈ ਜਿਸ ਨੂੰ ਅਸੀਂ ਸਾਰੇ ਪਛਾਣਦੇ ਹਾਂ। ਸੋ ਨਿਰਸਵਾਰ ਜਿਹੜੀ ਨਿਰਸਵਾਰਥ ਆ, ਬਿਨਾਂ ਸਵਾਰਥ ਦੇ ਕੋਈ ਕੰਮ ਕਰਨਾ, ਉਹ ਸਭ ਤੋਂ ਵਧੀਆ ਗੱਲ ਆ। ਸੋ ਸਾਡੇ ਦਿਲਾਂ ਵਿੱਚ ਕੀ ਆ? ਸੁੰਦਰਤਾ ਅਤੇ ਜਾਨਵਰਾਂ ਦੇ ਵਿਚਕਾਰ ਅੰਤਰ ਨੂੰ ਦੇਖ ਕੇ ਹੈਰਾਨ ਹੋਣ ਵਾਲੀ ਆਖਰੀ ਗੱਲ ਇਹ ਹੈ ਕਿ ਇੱਕ ਪਿਆਰ ਨਾਲ ਯਾਦ ਕੀਤੀ ਜਾਂਦੀ ਹੈ ਅਤੇ ਦੂਜਾ ਨਫ਼ਰਤ ਨਾਲ ਯਾਦ ਕੀਤਾ ਜਾਂਦਾ। ਅਸੀਂ ਅੱਜ ਦੋਵਾਂ ਕੰਮਾਂ ਨੂੰ ਯਾਦ ਕਰਦੇ ਹਾਂ, ਸੁੰਦਰ ਕੰਮ ਅਤੇ ਜਾਨਵਰਾਂ ਵਾਲਾ ਕੰਮ ਜੋ ਕਿ ਵਿਸ਼ਵਾਸਘਾਤ ਹੈ, ਪਰ ਉਹਨਾਂ ਨੂੰ ਕਿਵੇਂ ਯਾਦ ਕੀਤਾ ਜਾਂਦਾ ਹੈ ਇਸ ਵਿੱਚ ਅੰਤਰ ਹੈ। ਸ਼ਿਕਾਇਤ ਕਰਨ ਵਾਲੇ ਚੇਲਿਆਂ ਨੂੰ ਯਿਸੂ ਨੇ ਇਸ ਔਰਤ ਬਾਰੇ ਕਿਹਾ, ਆਇਤ 13, ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਿੱਥੇ ਵੀ ਖੁਸ਼ਖਬਰੀ ਦਾ ਪ੍ਰਚਾਰ ਸਾਰੀ ਦੁਨੀਆਂ ਵਿੱਚ ਕੀਤਾ ਜਾਵੇਗਾ, ਉੱਥੇ ਉਸਨੇ ਜੋ ਕੀਤਾ ਹੈ ਉਸਦੀ ਯਾਦ ਵਿੱਚ ਦੱਸਿਆ ਜਾਵੇਗਾ। ਯਿਸੂ ਕਹਿੰਦਾ ਕਿ ਉਸਨੇ ਜੋ ਕੀਤਾ ਉਹ ਦੱਸਿਆ ਜਾਵੇਗਾ ਅਤੇ ਦੁਬਾਰਾ ਦੱਸਿਆ ਜਾਵੇਗਾ, ਅਤੇ ਜਿੱਥੇ ਵੀ ਇਸ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਗਿਆ ਜਾਵੇਗਾ ਉੱਥੇ ਪਿਆਰ ਦੇ ਨਾਲ ਯਾਦ ਕੀਤਾ ਜਾਵੇਗਾ। ਅਤੇ ਇੱਥੇ ਅਸੀਂ 2000 ਸਾਲ ਬਾਅਦ ਘਟਨਾਵਾਂ ਵਾਪਰੀਆਂ ਹੋਈਆਂ ਜਿਹੜੀਆਂ ਪਹਿਲਾਂ ਅਤੇ ਉਸ ਤੋਂ ਜਿਹੜਾ 3400 ਮੀਲ ਦੂਰ ਆ, ਫਿਰ ਵੀ ਅਸੀਂ ਅੱਜ ਇਸ ਨੂੰ ਯਾਦ ਕਰਦੇ ਹਾਂ। ਇਹ ਦੱਸਣਾ ਹੈ ਕਿਉਂਕਿ ਇਹ ਸੱਚੇ ਈਸਾਈ ਚੱਲੇਪਣੇ ਦੀ ਇੱਕ ਸੱਚਮੁੱਚ ਸ਼ਾਨਦਾਰ ਉਦਾਹਰਣ ਅਤੇ ਮਹਾਨ ਨਮੂਨਾ ਆ। ਪਿਆਰ, ਵਿਸ਼ਵਾਸ, ਸਵੈ ਦੇਣ ਅਤੇ ਨਿਰਸਵਾਰਥਾ ਦੁਆਰਾ ਆਕਾਰ ਦਿੱਤਾ ਗਿਆ ਕੰਮ, ਇਹ ਯਿਸੂ ਲਈ ਆਪਣੇ ਆਪ ਨੂੰ ਡੋਲਣ ਦੀ ਇੱਛਾ ਰੱਖਣ ਲਈ ਈਸਾਈ ਜੀਵਨ ਦਾ ਇੱਕ ਵਧੀਆ ਨਮੂਨਾ ਆ। ਪਰ ਯਹੂਦਾ ਦੇ ਵਿਸ਼ਵਾਸਘਾਤ ਨੂੰ ਨਫ਼ਰਤ ਨਾਲ ਯਾਦ ਕੀਤਾ ਜਾਂਦਾ ਹੈ। ਉਸਨੇ ਰਾਜਾ ਯਿਸੂ ਨੂੰ ਧੋਖਾ ਦਿੱਤਾ, ਉਸਨੇ ਮੁਕਤੀਦਾਤਾ ਨੂੰ ਆਪਣੇ ਦੁਸ਼ਮਣਾਂ ਦੇ ਹੱਥਾਂ ਵਿੱਚ ਸੌਂਪ ਦਿੱਤਾ, ਉਸਨੇ ਚਿਹਰੇ 'ਤੇ ਬ੍ਰਹਮ ਪਿਆਰ ਦੇਖਿਆ ਅਤੇ ਉਸਨੇ ਉਸਨੂੰ ਰੱਦ ਕਰ ਦਿੱਤਾ। ਇਸ ਲਈ ਉਸਨੂੰ ਪੀੜ੍ਹੀਆਂ ਦੌਰਾਨ ਯਾਦ ਕੀਤਾ ਜਾਂਦਾ ਹੈ। ਮੇਰਾ ਮਤਲਬ ਹੈ ਕਿ ਹੁਣ ਵੀ ਸਾਨੂੰ ਲੋਕ ਆਪਣੇ ਬੱਚਿਆਂ ਨੂੰ ਯਹੂਦਾ ਨਹੀਂ ਕਹਿਣ ਦਿੰਦੇ ਜਾਂ ਨਹੀਂ ਕਹਿੰਦੇ, ਜਿਹੜੇ ਲੋਕ ਆਪਣੇ ਬੱਚਿਆਂ ਨੂੰ ਯਹੂਦਾ ਨਹੀਂ ਕਹਿੰਦੇ, ਕੀ ਤੁਸੀਂ ਕਹਿੰਦੇ ਹੈ? ਹੈਰਾਨੀ ਦੀ ਗੱਲ ਹੈ ਕਿ ਜਰਮਨੀ ਵਿੱਚ 2000 ਅਤੇ 2020 ਦੇ ਵਿਚਕਾਰ 369 ਮੁੰਡਿਆਂ ਦਾ ਨਾਮ ਅਡੋਲਫ ਰੱਖਿਆ ਗਿਆ ਸੀ। ਯਹੂਦਾ ਨੂੰ ਉਸਦੇ ਅਸਵੀਕਾਰ ਲਈ, ਉਸਦੇ ਵਿਸ਼ਵਾਸਘਾਤ ਲਈ ਯਾਦ ਕੀਤਾ ਜਾਂਦਾ ਹੈ। ਉਸਨੂੰ ਉਸਦੀ ਨਫ਼ਰਤ, ਉਸਦੀ ਫਜ਼ੂਲ ਲੈਣ ਅਤੇ ਉਸਦੇ ਸਵਾਰਥ ਲਈ ਯਾਦ ਕੀਤਾ ਜਾਂਦਾ ਹੈ। ਫਿਰ ਵੀ ਯਿਸੂ ਤੋਂ ਬਿਨਾਂ ਅਸੀਂ ਯਹੂਦਾ ਤੋਂ ਵੱਖਰੇ ਨਹੀਂ ਹਾਂ। ਯਹੂਦਾ ਦੀ ਜਾਨਵਰਤਾ ਇੱਕ ਅਜਿਹੀ ਚੀਜ਼ ਹੈ ਜੋ ਸਾਰੀ ਪਤਿਤ ਮਨੁੱਖਤਾ ਲਈ ਆਮ ਹੈ। ਉਸ ਨੂੰ ਬੋਗੀ ਆਦਮੀ ਕਹਿਣ ਅਤੇ ਇਹ ਦਿਖਾਉਣ ਦਾ ਕੋਈ ਮਤਲਬ ਨਹੀਂ ਹੈ ਕਿ ਅਸੀਂ ਸਾਰੇ ਬਿਹਤਰ ਹਾਂ, ਕਿਉਂਕਿ ਅਸੀਂ ਨਹੀਂ ਹਾਂ। ਪਰ ਪਰਮਾਤਮਾ ਦੀ ਕਿਰਪਾ ਲਈ ਅਸੀਂ ਸਾਰੇ ਯਿਸੂ ਨੂੰ ਰੱਦ ਕਰਨ ਵਾਲੇ ਹੋਵਾਂਗੇ, ਅਸੀਂ ਸਾਰੇ ਯਿਸੂ ਨੂੰ ਨਫ਼ਰਤ ਕਰਨ ਵਾਲੇ ਹੋਵਾਂਗੇ ਅਤੇ ਅਸੀਂ ਸਾਰੇ ਸਵਾਰਥੀ ਹੋਵਾਂਗੇ। ਪਰ ਉਸ ਮੌਤ ਦੇ ਕਾਰਨ ਜੋ ਯਿਸੂ ਸਾਡੀ ਜਗ੍ਹਾ ਮਰਿਆ, ਪਰਮਾਤਮਾ ਦੀ ਪੂਰੀ ਤਰ੍ਹਾਂ ਅਯੋਗ ਕਿਰਪਾ ਦੇ ਕਾਰਨ ਉਹ ਪਰਮਾਤਮਾ ਦੁਆਰਾ ਰੱਦ ਪਾਪੀਆਂ ਨੂੰ ਲੈਂਦਾ ਹੈ ਅਤੇ ਉਹਨਾਂ ਨੂੰ ਪਰਮਾਤਮਾ ਦੇ ਪਿਆਰੇ ਬੱਚਿਆਂ ਵਿੱਚ ਬਦਲਦਾ ਹੈ। ਜਾਨਵਰਾਂ ਤੋਂ ਸੁੰਦਰਤਾ ਵਿੱਚ ਇਹ ਤਬਦੀਲੀ ਇਸ ਲਈ ਨਹੀਂ ਆਉਂਦੀ ਕਿਉਂਕਿ ਅਸੀਂ ਇਸ 'ਤੇ ਸਖ਼ਤ ਮਿਹਨਤ ਕਰਦੇ ਹਾਂ ਜਾਂ ਕਿਉਂਕਿ ਅਸੀਂ ਇਸ ਨੂੰ ਕਮਾਇਆ ਹੈ, ਕਿਉਂਕਿ ਅਸੀਂ ਕਾਫ਼ੀ ਚੰਗੇ ਹਾਂ। ਨਹੀਂ, ਇਹ ਬਹੁਤ ਹੀ ਦਿਆਲੂ ਪਰਮਾਤਮਾ ਅਤੇ ਪਿਤਾ ਦੀ ਕਿਰਪਾ ਦੇ ਇੱਕ ਦਿਆਲੂ ਤੋਹਫ਼ੇ ਵਜੋਂ ਆਉਂਦੀ ਹੈ। ਯਿਸੂ ਸਾਡੇ ਨਾਲ ਰਿਸ਼ਤੇ ਦੀ ਵਿਸ਼ੇਸ਼ਤਾ ਕੀ ਹੈ? ਯਿਸੂ ਨਾਲ ਸਾਡੇ ਰਿਸ਼ਤੇ ਦੀ ਵਿਸ਼ੇਸ਼ਤਾ ਕੀ ਹੈ? ਕੀ ਇਹ ਸੁੰਦਰ ਆ ਜਾਂ ਜਾਨਵਰਾਂ ਵਾਲੀ? ਯਿਸੂ ਜਾਨਵਰਾਂ ਨੂੰ ਵੀ ਲੈ ਸਕਦਾ ਹੈ ਅਤੇ ਉਹਨਾਂ ਨੂੰ ਕਿਸੇ ਸੁੰਦਰ ਚੀਜ਼ ਵਿੱਚ ਬਦਲ ਸਕਦਾ ਹੈ ਤਾਂ ਜੋ ਅਸੀਂ ਆਦਮੀ ਅਤੇ ਔਰਤ ਬਣ ਸਕੀਏ ਜੋ ਯਿਸੂ ਵਿੱਚ ਵਿਸ਼ਵਾਸ ਰੱਖਦੇ ਹਨ, ਯਿਸੂ ਨੂੰ ਪਿਆਰ ਕਰਦੇ ਹਨ। ਆਪਣੇ ਆਪ ਨੂੰ ਅਤੇ ਜੋ ਸਾਡੇ ਕੋਲ ਹੈ ਹਰ ਤਰ੍ਹਾਂ ਉਹ ਯਿਸੂ ਨੂੰ ਬਹੁਤ ਜ਼ਿਆਦਾ ਦੇ ਸਕਦੇ ਹਨ। ਆਦਮੀ ਅਤੇ ਔਰਤਾਂ ਤੋਂ ਔਰਤਾਂ ਜੋ ਨਿਰਸਵਾਰਥ ਹਨ ਕਿਉਂਕਿ ਅਸੀਂ ਯਿਸੂ ਦੇ ਨਾਲ ਲੈ ਲਏ ਗਏ ਹਾਂ। ਅਗਲੇ ਕੁਝ ਹਫ਼ਤਿਆਂ ਵਿੱਚ ਅਸੀਂ ਯਿਸੂ ਦੇ ਵਿਸ਼ਵਾਸਘਾਤ, ਯਿਸੂ ਦੇ ਮੁਕੱਦਮੇ, ਯਿਸੂ ਦੇ ਸਲੀਬ 'ਤੇ ਚੜ੍ਹਾਏ ਜਾਣ, ਯਿਸੂ ਦੀ ਮੌਤ ਵਿੱਚ ਤੇਜ਼ੀ ਨਾਲ ਅੱਗੇ ਜਿਹੜਾ ਵੱਧ ਰਹੇ ਹਾਂ ਜਾਂ ਖਿੱਚੇ ਜਾ ਰਹੇ ਹਾਂ। ਜਿਵੇਂ ਜਿਵੇਂ ਅਸੀਂ ਇਹਨਾਂ ਗੱਲਾਂ 'ਤੇ ਹੋਰ ਧਿਆਨ ਨਾਲ ਵਿਚਾਰ ਕਰਦੇ ਹਾਂ, ਅਸੀਂ ਯਿਸੂ ਦੇ ਅਚੰਭੇ ਅਤੇ ਸੁੰਦਰਤਾ ਵੱਲ ਵੱਧਦੇ ਜਾ ਰਹੇ ਹਾਂ। ਆਓ ਅਸੀਂ ਉਸਨੂੰ ਉਸ ਲਈ ਵੇਖੀਏ ਜੋ ਉਹ ਹੈ ਅਤੇ ਉਹਦੇ ਵਿੱਚ ਆਨੰਦ ਕਰੀਏ, ਉਹਦੇ ਵਿੱਚ ਖੁਸ਼ ਰਹੀਏ। ਆਮੀਨ।